SBS Radio ਦੀ ਸੈਟਲਮੈਂਟ ਗਾਈਡ ਆਸਟ੍ਰੇਲੀਆ ਵਿੱਚ ਰਹਿਣ ਸੰਬੰਧੀ ਜਾਣਕਾਰੀ ਮੁੱਦੇ ਅਤੇ ਕਹਾਣੀਆਂ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਪੜ੍ਹਨ ਲਈ ਲਿਆਉਣਾ ਇੱਕ ਬਹੁਤ ਵੱਡਾ ਵਪਾਰ ਹੈ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਮੁਤਾਬਕ ਸਿੱਖਿਆ ਤੀਜਾ ਸਭ ਤੋਂ ਵੱਡਾ ਨਿਰਯਾਤ ਉਦਯੋਗ ਹੈ ਜਿਸ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀ ਹਰ ਸਾਲ ਆਸਟ੍ਰੇਲੀਆ ਦੀ ਆਰਥਿਕਤਾ ਵਿੱਚ $19 billion ਦਾ ਯੋਗਦਾਨ ਕਰਦੇ ਹਨ ਆਸਟ੍ਰੇਲੀਆ ਆਪਣੇ ਲਚਕੀਲੇ ਵੀਜ਼ਾਜ਼ ਲਈ ਮੰਨਿਆ ਜਾਂਦਾ ਹੈ ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਕੰਮ ਕਰਨ ਦਾ ਹੱਕ ਵੀ ਦਿੰਦਾ ਹੈ ਪਰ ਹਾਲ ਹੀ ਵਿੱਚ ਹੋਏ ਇੱਕ ਵੱਡੇ ਕਾਂਡ ਨੇ ਇਨ੍ਹਾਂ ਵਿਦਿਆਰਥੀਆਂ ਦੀ ਨਿਰਬਲਤਾ ਉੱਤੇ ਰੋਸ਼ਨੀ ਪਾਈ ਹੈ ਇਸ ਸਮੇਂ ਆਸਟ੍ਰੇਲੀਆ ਵਿੱਚ ਤਕਰੀਬਨ 330,000 ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ ਤੇ ਇਹ ਅੰਕੜੇ ਵਧਦੇ ਜਾ ਰਹੇ ਹਨ 2015 ਦੀ ਇਮੀਗ੍ਰੇਸ਼ਨ ਵਿਭਾਗ ਦੀ ਰਿਪੋਰਟ ਦੱਸਦੀ ਹੈ ਕਿ ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਸਿੱਖਿਆ ਸੈਕਟਰ ਵਿੱਚ ਸਟੂਡੈਂਟ ਵੀਜ਼ਾ ਰੱਖਣ ਵਾਲਿਆਂ ਦੀ ਗਿਣਤੀ ਵਿੱਚ 8% ਦਾ ਵਾਧਾ ਹੋਇਆ ਹੈ ਯੂਕੇ ਅਤੇ ਕੈਨੇਡਾ ਵਰਗੇ ਦੇਸ਼ਾਂ ਉੱਤੇ ਆਸਟ੍ਰੇਲੀਆ ਵਿੱਚ ਪੜ੍ਹਾਈ ਲਈ ਆਉਣ ਦਾ ਇੱਕ ਮੁੱਖ ਫਾਇਦਾ ਹੈ ਪੜ੍ਹਾਈ ਦੇ ਨਾਲ ਨਾਲ ਕੰਮ ਕਰਨ ਦੀ ਸੁਵਿਧਾ ਹੋਣਾ ਅੰਤਰਰਾਸ਼ਟਰੀ ਵਿਦਿਆਰਥੀ ਸਕੂਲ ਸਮੈਸਟਰ ਦੌਰਾਨ ਇੱਕ ਫੋਰਟਨਾਈਟ ਯਾਨੀ ਕਿ 2 ਹਫ਼ਤਿਆਂ ਵਿੱਚ 40 ਘੰਟੇ ਕੰਮ ਕਰ ਸਕਦੇ ਹਨ ਅਤੇ ਛੁੱਟੀਆਂ ਵਿੱਚ ਕੰਮ ਕਰਨ ਦੇ ਘੰਟਿਆਂ ਉੱਤੇ ਕੋਈ ਸੀਮਾ ਨਹੀਂ ਹੈ ਵਿਦਿਆਰਥੀ ਨੈਸ਼ਨਲ ਇੰਪਲੋਇਮੈਂਟ ਸਟੈਂਡਰਡਸ ਅਧੀਨ ਨਿਮੰਤਰਨ ਹੱਕਾਂ ਅਤੇ ਸ਼ਰਤਾਂ ਦੇ ਹੱਕਦਾਰ ਹਨ ਜਿਨ੍ਹਾਂ ਵਿੱਚ ਐਨੂਅਲ ਲੀਵ ਪਬਲਿਕ ਹੌਲੀਡੇਜ਼ ਅਤੇ ਹਰ ਹਫ਼ਤੇ ਅਧਿਕਤਮ ਕੰਮ ਕਰਨ ਦੇ ਘੰਟੇ ਵੀ ਸ਼ਾਮਲ ਹਨ ਪਰ ਕੁਝ ਬੇਈਮਾਨ ਲੋਕ ਨਿਰਬਲ ਵਿਦਿਆਰਥੀਆਂ ਦਾ ਸ਼ੋਸ਼ਣ ਕਰ ਰਹੇ ਹਨ ਨੀਨਾ ਖੈਰੀਨਾ ਕਾਉਂਸਲ ਆਫ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ਯਾਨੀ ਕਿ CISA ਦੀ ਪ੍ਰਧਾਨ ਹੈ ਜੋ ਕਿ ਵਿਦੇਸ਼ੀ ਵਿਦਿਆਰਥੀਆਂ ਲਈ ਦੇਸ਼ ਦੀ ਉੱਚ ਸੰਸਥਾ ਹੈ ਉਨ੍ਹਾਂ ਨੇ ਵਰਕਪਲੇਸ ਯਾਨੀ ਕਿ ਕੰਮ ਦੀ ਥਾਂ ਤੇ ਹੋਣ ਵਾਲੇ ਕੁਝ ਆਮ ਗੈਰ ਕਾਨੂੰਨੀ ਗੱਲਾਂ ਬਾਰੇ ਜਾਣਕਾਰੀ ਦਿੱਤੀ
Some examples include working without an employment contract or not offering a payslip, students not receiving a safe work practice, or students have been asked to perform duties. On top of that, as well as the most common perhaps, is students not being paid the minimum wage.
ਐਂਟੀ-ਸਲੇਵਰੀ ਆਸਟ੍ਰੇਲੀਆ ਦੀ ਡਾਇਰੈਕਟਰ ਪ੍ਰੋਫੈਸਰ ਜੈਨੀਫਰ ਬਰਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਰਹਿਣ ਸਹਿਣ ਦੇ ਵਧੇਰੇ ਖਰਚੇ ਕਾਰਨ ਅਕਸਰ ਵਿਦਿਆਰਥੀਆਂ ਦਾ ਕੰਮ ਦੀ ਜਗ੍ਹਾ ਤੇ ਸ਼ੋਸ਼ਣ ਹੁੰਦਾ ਹੈ
Sometimes students just are in such a situation of financial vulnerability that they are really relying on whatever work it is that they can find and that they do agree to work for substandard working payments or conditions because they desperately need money.
Anti-slavery Australia ਪੀੜਿਤ ਸਟੂਡੈਂਟਸ ਵਰਕਰਸ ਨੂੰ ਵਕਾਲਤ ਅਤੇ ਕਾਨੂੰਨੀ ਸਲਾਹ ਪ੍ਰਦਾਨ ਕਰਦਾ ਹੈ.
Sometimes people are prohibited from talking to others freely at work. They're not paid properly. They're paid substantially differently from other people in the same place. And we've also seen cases of where international students believe that they have a very large debt that they have to pay back. Sometimes there's been deception involved, and sometimes personal documents such as passports are confiscated by an unscrupulous employer. In all these situations, there may be forced labour in Australia.
Professor Burn da kehna hai ki sab to vadde mujrima vichon ik hai 7-Eleven, jo ki desh di sab to vaddi convenience store chain hai. Fairfax Four Corners 2015 di sanyukt tehkikat ne e paya ki 7-Eleven de takriban 2/3 stores vich gair kanuni ruzgar de amal hunde han. ਜਿੱਥੇ ਸਟਾਫ ਨੂੰ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ
To date, I'm not aware of any cases where the level of exploitation was so severe that there could be forced labour. That isn't to say it doesn't happen, and I would encourage any person who is fearful that they may be operating in such a coercive environment to reach out. Grave exploitation in Australia might be forced labour, and that can be punishable on conviction for a period of 7 or 9 years or even more in some circumstances. These are very serious forms of labour exploitation.
ਇਹ ਵੀ ਮੰਨਿਆ ਜਾ ਰਿਹਾ ਹੈ ਕਿ 7-11 ਦਾ ਤਨਖਾਹਾਂ ਦੇ ਸ਼ੋਸ਼ਣ ਦਾ ਕੇਸ ਇੱਕ ਵੱਡੇ ਕਾਂਡ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਟਰੇਡ ਯੂਨੀਅਨ ਯੂਨਾਈਟਿਡ ਵੌਇਸ, ਜੋ ਕਿ 120,000 ਕਾਮਿਆਂ ਦੀ ਪ੍ਰਤੀਨਿਧਤਾ ਕਰ ਰਹੀ ਹੈ, ਨੇ 200 ਤੋਂ ਜ਼ਿਆਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਰਵੇਖਣ ਕੀਤਾ ਹੈ। ਇਸ ਸਰਵੇ ਵਿੱਚ ਪਾਇਆ ਗਿਆ ਹੈ ਕਿ 60% ਲੋਕਾਂ ਨੂੰ ਫੈਡਰਲ ਸਰਕਾਰ ਦੁਆਰਾ ਮਿੱਥੀ ਮਿਨੀਮਮ ਵੇਜ ਤੋਂ ਘੱਟ ਤਨਖਾਹ ਮਿਲੀ ਹੈ ਤੇ 1/4 ਕਾਮਿਆਂ ਨੂੰ 1 ਘੰਟੇ ਦੇ $10 ਜਾਂ ਘੱਟ ਦਿੱਤੇ ਗਏ ਹਨ। ਦ ਫੇਅਰ ਵਰਕ ਓਮਬਰਡਸਮਨ ਸਰਕਾਰ ਦਾ ਇੱਕ ਨਿਯੰਤਰਕ ਅਦਾਰਾ ਹੈ ਜਿਸ ਦਾ ਕੰਮ ਹੈ ਇਹ ਦੇਖਣਾ ਕਿ ਕੰਮ ਦੇਣ ਵਾਲੇ ਮਾਲਕ ਫੇਅਰ ਵਰਕ ਐਕਟ ਦੀ ਪਾਲਣਾ ਕਰ ਰਹੇ ਹਨ। ਫੇਅਰ ਵਰਕ ਦੀ ਕੈਰੀ ਟਰੰਡਲ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀ ਆਸਟ੍ਰੇਲੀਆ ਵਿੱਚ ਬਾਕੀ ਕਾਮਿਆਂ ਦੀ ਤਰ੍ਹਾਂ ਫੇਅਰ ਵਰਕ ਐਕਟ ਅਧੀਨ ਸੁਰੱਖਿਆ ਦਿੱਤੀ ਜਾਂਦੀ ਹੈ ਤੇ ਉਹ ਵੀ ਰਾਸ਼ਟਰੀ 1 ਘੰਟੇ ਲਈ ਘੱਟੋ ਘੱਟ $17.29 ਦੀ ਤਨਖਾਹ ਦੇ ਹੱਕਦਾਰ ਹਨ।
So when someone comes to us to seek assistance, we will make an assessment as to what is the best way to assist that worker. And that may be through alternative dispute resolution, such as mediation. It may be through providing education. It may be through assisting someone to take an assisted small claims matter. Or the matter may come to the overseas workers team where a full investigation is conducted and an enforcement outcome may result at the end of that investigation.
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦਾ ਕੰਮ ਹੈ ਇਹ ਵੇਖਣਾ ਕਿ ਵਿਦਿਆਰਥੀਆਂ ਨੂੰ ਕੋਈ ਵੀ ਮੁੱਦਾ ਰਿਪੋਰਟ ਕਰਨ ਕਾਰਨ ਪਰੇਸ਼ਾਨੀ ਨਾ ਹੋਵੇ।
We encourage anyone with information or evidence of exploitation to contact us. And if it does come to our attention that workers may have breached visa conditions, we use discretion in referring matters to the Department of Immigration. And we certainly work with the department to try and ensure that workers who are actively assisting us with investigations are not penalised in regards to their visas.
ਪਰ CISA ਦੀ ਨੀਨਾ ਖੈਰੀਨਾ ਨੇ ਕਿਹਾ ਕਿ ਕਈ ਵਿਦਿਆਰਥੀ ਆਪਣੇ ਕੰਮ ਦੇ ਹਾਲਾਤਾਂ ਬਾਰੇ ਚੁੱਪ ਰਹਿੰਦੇ ਹਨ।
Students, first of all, are not sure where to go to. A lot of the advisors that we asked actually had expressed the fear of their international students not wanting to report to them because they think the university is going to report to the immigration and cancel their visa if they choose to expose themselves.
ਨੀਨਾ ਖੈਰੀਨਾ ਨੇ ਕਿਹਾ ਕਿ ਦੋਹੇ ਕੰਮ ਕਰਨ ਅਤੇ ਕੰਮ ਦੇਣ ਵਾਲੇ ਲੋਕਾਂ ਨੂੰ ਫੇਅਰ ਵਰਕ ਦੇ ਕਾਨੂੰਨਾਂ ਬਾਰੇ ਵਧੇਰੀ ਸਿੱਖਿਆ ਦੀ ਜ਼ਰੂਰਤ ਹੈ।
The missing link here or something that Australian government needs to work more is addressing the employers who are exploiting these students. So instead of focusing more and more resources to students, which is equally crucial, employers need to be educated or need to be briefed, and more stricter regulations should be in place to address this issue.
ਪ੍ਰੋਫੈਸਰ ਜੈਨੀਫਰ ਬਰਨ ਦਾ ਇਹ ਮੰਨਣਾ ਹੈ ਕਿ ਕਈ ਅੰਤਰਰਾਸ਼ਟਰੀ ਵਿਦਿਆਰਥੀ ਇਸ ਲਈ ਪਰੇਸ਼ਾਨੀ ਵਿੱਚ ਆਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਕਾਨੂੰਨੀ ਪ੍ਰਬੰਧ, ਉਨ੍ਹਾਂ ਦੇ ਕੰਮ ਕਰਨ ਦੇ ਹੱਕ ਅਤੇ ਵੀਜ਼ਾ ਦੀਆਂ ਸ਼ਰਤਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ।
It's clear that many students don't know how to find out information about their work entitlements and even their pay rate. They don't know about the requirements that work should be supported by a pay slip. There are many breaches of workplace law, but connecting more and being more willing to ask questions about these kinds of entitlements is very important.
ਇੱਕ ਸ਼ੁਰੂਆਤੀ ਕਦਮ ਹੈ ਫੇਅਰ ਵਰਕ ਓਮਬਰਡਸਮਨ ਦੀ ਵੈਬਸਾਈਟ ਤੇ ਜਾਣਾ, ਜਿੱਥੇ ਤਨਖਾਹਾਂ ਦੀਆਂ ਸ਼ਰਤਾਂ ਅਤੇ ਕੰਮ ਕਰਨ ਦੇ ਹੱਕਾਂ ਬਾਰੇ 26 ਭਾਸ਼ਾਵਾਂ ਵਿੱਚ ਜਾਣਕਾਰੀ ਮੌਜੂਦ ਹੈ। ਕੈਰੀ ਟਰੰਡਲ ਨੇ ਕਿਹਾ ਕਿ ਕੰਮ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੇ ਕੰਮ ਕਰਨ ਦੇ ਹਾਲਾਤਾਂ ਦਾ ਰਿਕਾਰਡ ਰੱਖਣਾ ਚਾਹੀਦਾ ਹੈ।
Keep a record of the hours you're working. Know who you're working for. Ask for your pay slip so you can check it. Definitely keep a record of the hours that you're working because that assists you in knowing whether you're being paid for all the hours that you're working.
CISA ਦੀ ਨੀਨਾ ਖੈਰੀਨਾ ਦਾ ਮੰਨਣਾ ਹੈ ਕਿ 7-11 ਦੇ ਕੇਸ ਦਾ ਆਸਟ੍ਰੇਲੀਆ ਦੇ ਸਿੱਖਿਆ ਨਿਰਯਾਤ ਉਦਯੋਗ ਉੱਤੇ ਵੱਡਾ ਅਸਰ ਪੈ ਸਕਦਾ ਹੈ।
Australia should not wait for another high-profile case to be exposed at risk of international students perhaps choosing another country. More and more countries are looking towards increasing the number of international students and really student experience should be at the topmost priority for Australia right now if they do not want to lose out and getting the number of international students.
ਜੇ ਤੁਹਾਨੂੰ ਆਪਣੀ ਨੌਕਰੀ ਦੇ ਹਾਲਾਤਾਂ ਬਾਰੇ ਚਿੰਤਾ ਹੈ ਤਾਂ ਤੁਸੀਂ fairwork.gov.au ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਇਹਨਾਂ ਦੀ ਅਨੁਵਾਦ ਅਤੇ ਵਿਆਖਿਆ ਸੇਵਾ ਲਈ 131450 ਤੇ ਵੀ ਕਾਲ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਪ੍ਰੀਤੀ ਮਕਾਰਥੀ।
ਸੈਟਲਮੈਂਟ ਗਾਈਡ ਦੀਆਂ ਹੋਰ ਕਹਾਣੀਆਂ ਲਈ sbs.com.au/punjabi ਤੇ ਜਾਓ।